ਜੈਸ ਸ੍ਰੀ ਮਹੱਲਾ ਪੰਜਵਾ ਵਾਰ ਸਲੂਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੂਕ ਆਦਿ ਪੂਰਨ ਮੱਧ ਪੂਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਇਹ ਭਾਗਾਂ ਵਾਲਾ ਦਿਹਾੜਾ ਹੈ ਜਿਸ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਰਗ ਨਗਰ ਦੇ ਅੰਦਰ ਹੈ, ਜਿਸ ਗੁਰਦੁਆਰੇ ਦਾ ਨਾਮ ਬਾਬਾ ਜੀ ਨੇ ਸ੍ਰੀ ਹਰਗੋਬਿੰਦਪੁਰਾ ਰੱਖਿਆ ਹੈ। ਇਸ ਸਥਾਨ ਵਿਚ ਪੰਜ ਅਖੰਡ ਪਾਠਾਂ ਦਾ ਅੱਜ ਭੋਗ ਪੈ ਕੇ ਮੱਧ ਵਿਚ ਕਥਾ ਦੀ ਖੁਸ਼ੀ ਵਿਚ ਸਾਧ ਸੰਗਤ ਜੀ ਸੰਗਤਾਂ ਨੇ ਇਹ ਜੋੜ ਮੇਲਾ ਸਮਾਗਮ ਕੀਤਾ ਹੈ। ਇਹ 26ਵੀਂ ਕਥਾ ਦਾ ਇਹ ਮੱਧ ਹੈ ਸਾਧ ਸੰਗਤ ਜੀ। ਪਿੱਛੇ ਮੱਧ ਤੱਕ 26 ਕਥਾ ਹੋ ਚੁੱਕੀਆਂ ਹਨ ਗੁਰੂ ਸਾਹਿਬ ਦੀ ਕਿਰਪਾ ਦੁਆਰਾ। ਮਹਾਂਪੁਰਖਾਂ ਨੇ ਭਿੰਡਰਾਂ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਬ੍ਰਹਮ ਗਿਆਨੀ ਤਤਵੇ ਤੇ ਜੀਵਨ ਮੁਕਤ, ਉਹਨਾਂ ਮਹਾਂਪੁਰਖਾਂ ਨੇ ਆਪਣੀ ਇਹ ਡਿਊਟੀ ਦਾਸ ਦੇ ਜੁੰਮੇ ਲਾਈ ਸੀ ਕਿ ਤੈਂ ਜਿੰਨਾ ਚਿਰ ਤੇਰੇ ਸਰੀਰ ਵਿਚ ਪ੍ਰਾਣ ਹਨ ਉਹਨਾਂ ਚਿਰ ਇਹ ਤੈਂ ਹਮੇਸ਼ਾ ਲਈ ਸੇਵਾ ਬਾਣੀ ਪੜਾਉਣ ਦੀ ਕਰਨੀ ਹੈ। ਇਸ ਡਿਊਟੀ ਨੂੰ ਉਹ ਮਹਾਂਪੁਰਖ ਆਪ ਹੀ ਨਿਭਾ ਰਹੇ, ਭਾਵੇਂ ਸਰੀਰ ਕਈ ਵਾਰੀ ਢਿੱਲਾ ਹੋ ਜਾਂਦਾ ਹੈ, ਪਰ ਫੇਰ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਗੁਰੂ ਕਲਗੀਧਰ ਦੀ ਇਹ ਜਿਹੜੀ ਬਖਸ਼ੀ ਹੋਈ ਬਖਸ਼ਿਸ਼ ਹੈ ਦੋਨੇ ਸਾਹਿਬ ਸਿੰਘਾਂ ਦੇ ਤਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਆਦਿਕਾਂ ਤੋਂ ਲਿਖਾ ਕੇ ਬਾਬਾ ਦੀਪ ਸਿੰਘ ਆਦਿਕ 48 ਸਿੰਘਾਂ ਦੇ ਤਾਈ ਆਪ ਜੀ ਨੇ ਪਵਿੱਤਰ ਬਾਣੀ ਦੇ ਅਰਥ ਪੜਾਏ ਸਨ। ਇਹ ਟਕਸਾਲ ਤੋਰੀ ਸੀ ਮਹਾਰਾਜ ਗੁਰੂ ਕਾਂਸੀ ਦੀ, ਉਹ ਟਕਸਾਲ ਦੇ ਵਿੱਚੋਂ ਮਹਾਂਪੁਰਖ ਪਿੰਡਾਂ ਵਾਲੇ ਸੰਤ ਸੁੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਮਰਾਲੇ ਰਹਿ ਕੇ ਬ੍ਰਹਮ ਵਿਦਿਆ ਦੀ ਪ੍ਰਾਪਤੀ ਕੀਤੀ ਸੀ ਸੰਤ ਬਿਸ਼ਨ ਸਿੰਘ ਜੀ ਦੇ ਪਾਸੋਂ, ਉਹ ਅੰਮ੍ਰਿਤ ਰੂਪ ਬਾਣੀ ਦੀ ਕਥਾ ਦੀ ਡਿਊਟੀ ਇਹ ਦਾਸ ਦੇ ਤਾਈ ਭਾਵੇਂ ਸਾਰੇ ਜਿੰਨੇ ਅਰਥ ਹੋਏ ਸਾਰੀ ਜਿਹੜੀ ਸਮਝ ਹੈ ਉਹ ਤਾਂ ਦਾਸ ਦੇ ਨਹੀਂ ਚੇਤੇ ਹੈ, ਪਰ ਜਿੰਨੀ ਕੁ ਉਹਨਾਂ ਮਹਾਂਪੁਰਖਾਂ ਦੇ ਕਥਨ ਤੋਂ ਕਿਣਕਾ ਮਾਤਰ ਕੋਈ ਚੇਤੇ ਰਹੀ ਹੈ ਉਹ ਸੰਗਤਾਂ ਦੇ ਚਰਨਾਂ ਦੇ ਵਿਚ ਸੰਗਤਾਂ ਦੇ ਸਮਾਗਮ ਵਿਚ ਹਮੇਸ਼ਾ ਲਈ ਵਿਚਾਰ ਆਪ ਜਿਵੇਂ ਬੁਲਾਉਂਦੇ ਉਸ ਤਰ੍ਹਾਂ ਬੋਲੀਦਾ ਹੈ। ਮੇਰੇ ਵਿਚ ਕੋਈ ਹਿੰਮਤ ਨਹੀਂ ਕਿ ਮੈਂ ਕੋਈ ਕਿਸੇ ਪ੍ਰਕਾਰ ਕਥਾ ਪੂਰੀ ਕਿਸੇ ਪ੍ਰਕਾਰ ਮੁਕੰਮਲ ਤਰੀਕੇ ਨਾਲ ਜਿਵੇਂ ਪੜਾ ਸਕਾਂ, ਇਹ ਤਾਂ ਤੁਸੀਂ ਆਪ ਹੀ ਕਿਰਪਾ ਕਰਦੇ ਹੋ ਸੰਗਤ ਜੁੜ ਕਰਕੇ ਇਸ ਲਾਹੇ ਨੂੰ ਦਾਸ ਨੂੰ ਦਰਿੱਦਰ ਤੋਂ ਚੱਕ ਕੇ ਅੰਮ੍ਰਿਤ ਰੂਪ ਬਾਣੀ ਦੀ ਕਥਾ ਕਰਵਾਉਂਦੇ ਹੋ, ਇਹ ਆਪ ਦੀ ਸਭ ਸੰਗਤ ਦੀ ਵਡਿਆਈ ਹੈ। ਅਤੇ ਸਾਧ ਸੰਗਤ ਜੀ ਇਹ ਪਰਮ ਪਵਿੱਤਰ ਕਥਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਵਾਰ ਦਾ ਮੱਧ ਉਚਾਰਨ ਕਰ ਰਹੇ ਸਨ, ਉਸ ਵਕਤ ਇੱਕ ਦਿਗ ਵਿਜਈ ਪੰਡਿਤ ਮਹਾਰਾਜ ਦੇ ਪਾਸ ਆਇਆ ਜਿਹਦਾ ਨਾਮ ਵਿਜੇ ਰਾਮ ਸੀ। ਇਸ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਪ੍ਰਸ਼ਨ ਕੀਤਾ ਕਿ ਗਰੀਬ ਨਿਵਾਜ ਜੀ ਅਸੀਂ ਕਾਂਸੀ ਆਦਿਕ ਸਥਾਨਾਂ ਵਿਚ ਜਿਸ ਵਕਤ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਹਦੇ ਨਿਮਿਤ ਗਰੜ ਪ੍ਰਾਣ ਦਾ ਅਸੀਂ ਪਾਠ ਕਰਦੇ ਹਾਂ, ਅਤੇ ਗਰੜ ਪ੍ਰਾਣ ਦੀ ਕਥਾ ਜਿਸ ਦੀ ਕੀਤੀ ਜਾਂਦੀ ਉਹ ਨਰਕ ਆਦਿਕਾਂ ਦੇ ਵਿਚ ਦੁੱਖ ਦੱਸੇ ਹੋਏ ਹੈ, ਉਹ ਪੁਰਖ ਨਰਕ ਆਦਿਕਾਂ ਦੇ ਦੁੱਖਾਂ ਨੂੰ ਅਨੁਭਵ ਕਰਕੇ ਭੈ ਕਰਕੇ ਔਗਣ ਕਰਨ ਤੋਂ ਬਚ ਜਾਂਦਾ ਹੈ। ਇਉਂ ਉਹਦੀ ਗਰੜ ਪ੍ਰਾਣ ਕਰਕੇ ਪੁਰਾਣਾਂ ਦੀ ਕਥਾ ਦੀ ਕਰਕੇ ਕਲਿਆਣ ਮੰਨੀ ਗਈ ਹੈ। ਆਪ ਗੁਰਮਤ ਦੇ ਅੰਦਰ ਵੀ ਕੋਈ ਅਸੂਲ ਦੱਸੋ ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਹੇ ਪੰਡਿਤ ਜੀ ਗੁਰੂ ਨਾਨਕ ਦੇ ਘਰ ਚ ਨਾ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਤੋਂ ਪਰੇ ਕੋਈ ਚੀਜ਼ ਨਹੀਂ ਹੈ, ਪਰਮੇਸ਼ੁਰ ਦੇ ਨਾਮ ਤੁਲ ਕਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਇਆ ਜਨਕ ਹੋਏ, ਪਰਮੇਸ਼ੁਰ ਦਾ ਨਾਮ ਜੋ ਪ੍ਰੇਮੀ ਪ੍ਰਾਪਤ ਕਰ ਲੈਂਦੇ ਉਹਦੇ ਬਰਾਬਰ ਕੋਈ ਨਹੀਂ ਹੈ। ਫੇਰ ਵੀ ਮਹਾਰਾਜ ਅਸੀਂ ਜਿਹੜੇ ਸੂਦਰ ਆ ਉਹਨੂੰ ਸਤਾਰੀ ਦਿਨੀ ਅਸੀਂ ਸਤਾਰੀ ਕਰਦੇ ਹਾਂ ਗਤੀ ਕਰਦੇ ਹਾਂ, ਜਿਹੜੇ ਬੈਸ ਹਨ ਉਹਨਾਂ ਦੀ 15 ਦਿਨੀ ਗਤੀ ਕਰਦੇ ਹਾਂ, ਜਿਹੜੇ ਛਤਰੀ ਹੈ ਉਹਨਾਂ ਦੀ ਮਹਾਰਾਜ ਜੀ 12 ਦਿਨੀ ਗਤੀ ਕਰਦੇ ਹੈ, ਜਿਹੜੇ ਬ੍ਰਾਹਮਣ ਹਨ ਉਹਨਾਂ ਦੀ 11 ਦਿਨੀ ਮਹਾਰਾਜ ਜੀ ਸੋਗ ਆਦਿ ਮਿਟਾ ਕੇ ਇਸ ਪ੍ਰਕਾਰ ਉਹਦੀ ਕਲਿਆਣ ਸਮਝਦੇ ਹੈ। ਆਪ ਜੀ ਨੇ ਪੰਥ ਰਚਿਆ, ਗੁਰੂ ਮਹਾਰਾਜ ਸਾਹਿਬ ਨੇ ਕਿਹਾ ਭਾਈ ਇਹ ਸਾਡਾ ਜਿਹੜਾ ਪੰਥ ਹੈ ਗੁਰਤੇ ਨੇ ਇਹ ਕਲਮ ਧਰਮ ਚ ਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਸਤਿਗੁਰ ਨਾਨਕ ਦੇਵ ਦਾ ਤੋਰਿਆ ਹੋਇਆ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਪਿਉਂ ਚਾੜੀ ਹੈ, ਫਲ ਲਾਇਆ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਬੀਜੇ ਹੋਏ ਧਰਮ ਨੂੰ, ਉਹਨਾਂ ਦਾ ਇਹ ਨਿਯਮ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਕਿ ਗੁਰਸਿੱਖਾਂ ਦੇ ਅੰਦਰ ਸੋਗ ਨਹੀਂ ਹੋਣਾ ਚਾਹੀਦਾ, ਭਾਣਾ ਮੰਨਣਾ ਚਾਹੀਦਾ, ਪੁਰਾਣੀ ਜੋ ਚੜਾਈ ਕਰਜੇ ਰਜਾ ਚ ਰਹਿਣਾ ਚਾਹੀਦਾ, ਰੋਣਾ ਨਹੀਂ ਚਾਹੀਦਾ, ਪਿੱਟਣਾ ਨਹੀਂ ਚਾਹੀਦਾ, ਸਿਆਪਾ ਨਹੀਂ ਕਰਨਾ ਚਾਹੀਦਾ, ਕੋਈ ਮਨਮਤ ਨਹੀਂ ਕਰਨੀ ਚਾਹੀਦੀ। ਜਿਸ ਵਕਤ ਪੁਰਾਣੀ ਚੜਾਈ ਤੇ ਆਵੇ ਉਹਦੇ ਕੋਲੇ ਬਾਣੀ ਦਾ ਪਾਠ ਹੋਣਾ ਚਾਹੀਦਾ ਹੈ, ਜੇ ਸੰਸਾਰੀ ਹੋਵੇ ਘੱਟ ਤੋਂ ਘੱਟ ਦੂਜੀ ਅਸ਼ਟਪਦੀ ਸੋਹਣੀ ਸਾਹਿਬ ਦਾ ਪਾਠ ਸੁਣਾਇਆ ਜਾਵੇ, ਜੇ ਕੋਈ ਮਹਾਤਮਾ ਹੋਵੇ ਉਹਨੂੰ ਇੱਕੀਵੀਂ ਅਸ਼ਟਪਦੀ ਦਾ ਘੱਟ ਤੋਂ ਘੱਟ ਪਾਠ ਸੁਣਾਇਆ ਜਾਵੇ, ਅਤੇ ਜੇ ਚੜਾਈ ਕਰਦੇ ਵਿੱਚ ਬਾਣੀ ਪੂਰੀ ਕਰਨੀ ਹੈ, ਵਿਚਾਲੇ ਨਹੀਂ ਹਟਣਾ ਬਾਣੀ ਪੜ੍ਹਨੋਂ, ਤੇ ਸੋਗ ਨਹੀਂ ਕਰਨਾ, ਭਾਣਾ ਮੰਨ ਕਰਕੇ ਉਸ ਪ੍ਰਾਣੀ ਦਾ ਜੋ ਅੰਤਲਾ ਸਮਾਂ ਆ ਜੇ, ਉਸ ਵੇਲੇ ਜੇ ਉਹ ਪਿੱਛੇ ਅੰਮ੍ਰਿਤਧਾਰੀ ਹੋਵੇ ਤੇ ਉਸ ਨੂੰ ਅੰਤ ਦੇ ਵੇਲੇ ਵੀ ਕਈ ਮਹਾਤਮਾ ਵੇਖੇ ਹੈ, ਉਹ ਅੰਤ ਦੇ ਵੇਲੇ ਅੰਮ੍ਰਿਤ ਗੁਰੂ ਕਾ ਛਕਦੇ ਹੈ, ਆਪਦੀਆਂ ਭੁੱਲਾਂ ਬਖਸ਼ਾਉਂਦੇ ਹਨ, ਭੁੱਲਾਂ ਬਖਸ਼ਾ ਕੇ ਮਹਾਰਾਜ ਦਰਜ ਸੁਰਖਰੂ ਹੋ ਕੇ ਜਾਂਦੇ ਹਨਗੇ। ਇਸ ਪ੍ਰਕਾਰ ਹੈ ਕਈਆਂ ਬਜ਼ੁਰਗਾਂ ਦੀ ਹਾਲਤ ਵੇਖੀ, ਅੰਤ ਦਾ ਸਮਾਂ ਜਦੋਂ ਆਉਂਦਾ ਹੈ ਉਹ ਗੁਰੂ ਕਾ ਅੰਮ੍ਰਿਤ ਛਕ ਕੇ ਮਹਾਰਾਜ ਦੇ ਪਾਸੋਂ ਆਪਦੀ ਕੋਈ ਮਨਮਤ ਹੋ ਗਈ ਹੋਵੇ, ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਮਹਾਰਾਜ ਦੇ ਹਜ਼ੂਰ ਸੁਰਖਰੂ ਜਾਂਦੇ ਹੈ। ਜੇ ਨਾ ਹੋ ਸਕੇ ਇਸ ਪ੍ਰਾਣੀ ਕੋਈ ਚੜਾਈ ਕਰਦੇ ਤੇ ਉਹਦੇ ਮਗਰੋਂ ਜੇ ਉਹ ਸਿੱਖ ਰਹਿਤ ਵਾਲਾ ਹੋਵੇ ਤੇ ਉਹਦੇ ਸਿੱਖ ਦੇ ਕਸ਼ਹਿਰਾ ਜਿਸ ਪ੍ਰਕਾਰ ਜਿਉਂਦੇ ਰੱਖਿਆ, ਇਸ ਤਰ੍ਹਾਂ ਦੂਜਾ ਪੌਂਚਾ ਲਾ ਕੇ ਸੁੱਕਾ ਪੌਂਚਾ ਪਾਵੇ, ਇਸ ਤਰ੍ਹਾਂ ਕਸ਼ਹਿਰਾ ਪੂਰਾ ਹੋਵੇ ਅਤੇ ਕਿਰਪਾਨ ਗਾਤਰੇ ਹੋਵੇ ਅਤੇ ਕਸ਼ਹਿਰਾ ਦੂਸਰਾ ਸੁੱਕਾ ਵੀ ਲੱਕ ਨਾਲ ਤੇ ਕਮਰ ਕਸਾ ਨਾਲ ਪਰਨੇ ਦਾ ਬੰਨਿਆ ਜਾਵੇ, ਸਿਰ ਤੇ ਦਸਤਾਰ ਹੋਵੇ ਅਤੇ ਕੇਸੀ ਇਨਾਨ ਕਰਾਇਆ ਜਾਵੇ, ਕੰਘਾ ਆਦਿਕ ਕੜਾ ਆਦਿਕ ਸਾਰੇ ਕਕਾਰ ਪੰਜੇ ਹੋਣ, ਇਹ ਮੁਕਤ ਮਾਰਗ ਮੁਕਤ ਨਾਵਾਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੂੰ ਉਚਾਰਿਆ, ਉਹਦੇ ਚ ਉਚਾਰਿਆ ਹੈ ਕਿਰਿਆ ਸਾਹਿਬ ਸਿੱਖ ਸਤਿਕਾਰੇ, ਸਿੱਖ ਦੀ ਰਹਿਤ ਦੇ ਸਮੇਤ ਸਿੱਖ ਦਾ ਸਤਿਕਾਰ ਕਰੇ। ਇਉਂ ਨਾ ਕੋਈ ਹੋਵੇ ਜਿਵੇਂ ਭਾਗੜੇ ਕਰਦੇ ਇੱਕ ਚਾਵੇ ਚ ਬਲੇਟ ਕੇ, ਉਸੇ ਪ੍ਰਕਾਰ ਉਹ ਆਦਮੀ ਨੂੰ ਲੈ ਜਾਂਦੇ ਨੁਹਾ ਧੁਆ ਕੇ, ਨਹੀਂ ਸਿੱਖ ਦੇ ਪੂਰੇ ਕਕਾਰ ਪਹਿਰਾਉਣਾ ਕਰੇ, ਕੰਘਾ ਆਦਿਕ ਵੀ ਉਹਦਾ ਸਿੱਖ ਦਾ ਜਦੋਂ ਸਰੀਰ ਸ਼ਾਂਤ ਹੋਇਆ ਹੋਵੇ ਉਹਦੇ ਨਾਲ ਅੰਗਾਂ ਦੇ ਰਹਿਣ ਦੇਵੇ। ਐਸੇ ਤਰੀਕੇ ਨਾਲ ਸੁਚੱਜੇ ਜਿਹੜੇ ਪ੍ਰੇਮੀ ਹੈ ਰਹਿਤ ਵਹਿਤ ਵਾਲੇ, ਉਹਦਾ ਪੰਜੇ ਸਿੱਖ ਇਸ਼ਨਾਨ ਕਰਾਉਣ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਉਹਦੀ ਅਰਦਾਸ ਕੀਤੀ ਜਾਵੇ ਕਿ ਮਹਾਰਾਜ ਆਪਦੇ ਹੁਕਮ ਅਨੁਸਾਰ ਇਹ ਪ੍ਰਾਣੀ ਚੜਾਈ ਕਰ ਗਿਆ ਹੈ, ਆਪਦੇ ਚਰਨਾਂ ਚ ਪੁੱਜਿਆ, ਇਹਨਾਂ ਦੀਆਂ ਭੁੱਲਾਂ ਮਾਫ਼ ਕਰਕੇ ਮਹਾਰਾਜ ਆਪਦੇ ਚਰਨਾਂ ਚ ਨਿਵਾਸ ਬਖਸ਼ਣਾ। ਅਤੇ ਫਿਰ ਰਾਵ ਚੱਦ ਮਾਰਗ ਚ ਮੱਗੀ ਨੀ ਭੰਨਣੀ, ਕੂਕ ਨੀ ਮਾਰਨੀ, ਚਿਖਾ ਦੇ ਤੇ ਲਿਜਾ ਕੇ ਰੱਖ ਦੇਣਾ, ਚਿਖਾ ਚ ਗੋਹਾ ਆਦਿਕ ਨੀ ਪਾਉਣਾ, ਲੱਕੜੀ ਦੀ ਚਿਖਾ ਬਣਾਉਣੀ ਹੈ, ਅਤੇ ਕੀਰਤਨ ਨਾਲ ਅੱਗੇ ਕਰਦਿਆਂ ਜਾਣਾ, ਅੱਗੇ ਕੀਰਤਨ ਕਰਦਿਆਂ ਵੱਲ ਪੈਰ ਨੀ ਮੁਰਦੇ ਦੇ ਹੋਣੇ ਚਾਹੀਦੇ, ਸਿਰ ਹੋਣਾ ਚਾਹੀਦਾ। ਇਸ ਤਰੀਕੇ ਨਾਲ ਜਦੋਂ ਮਸਾਣ ਭੂਮਿਕਾ ਚੱਲਿਆ ਜਾਵੇ ਪ੍ਰਾਣੀ, ਉਸ ਵਕਤ ਉਸ ਪ੍ਰਾਣੀ ਦਾ ਸਿਰ ਜਿਸ ਪਾਸੇ ਗੁਰਦੁਆਰਾ ਸਾਹਿਬ ਕੋਈ ਹੋਵੇ ਨੇੜੇ, ਉਸ ਵੱਲ ਸੀਸ ਹੋਣਾ ਚਾਹੀਦਾ ਹੈ, ਅਤੇ ਸਿਰਾਣੇ ਖੜਕੇ ਇੱਕ ਸਿੱਖ ਜਵਸਾ ਉਹਦਾ ਪਾਠ ਕਰਨ ਲੱਗ ਜਾਵੇ, ਚਿਖਾ ਦੀਆਂ ਜੋ ਲੱਕੜੀਆਂ ਪੂਰੀਆਂ ਚਿਣੀਆਂ ਜਾਣ ਤੇ ਉਧਰ ਸਿੰਘ ਕੀਰਤਨ ਕਰਦੇ ਹੋਣ, ਜਪਜੀ ਸਾਹਿਬ ਦਾ ਭੋਗ ਪਾ ਕੇ ਅਰਦਾਸ ਉਹਦੀ ਕਰਕੇ ਤੇ ਫਿਰ ਅਗਨੀ ਲਾਈ ਜਾਵੇ, ਤੇ ਅਗਨੀ ਲਾਉਣ ਵੇਲੇ ਕਿਸੇ ਪ੍ਰਕਾਰ ਕਪਾਲ ਕਿਰਿਆ ਕਰਨੀ, ਸਿਰ ਤੇ ਸੋਟੀ ਮਾਰਨੀ, ਇਹ ਨਹੀਂ ਯੋਗ, ਉਸੇ ਪ੍ਰਕਾਰ ਸੰਸਕਾਰ ਕਰਨਾ ਹੈ। ਇਉਂ ਜਦੋਂ ਉਹਦਾ ਸੰਸਕਾਰ ਹੋ ਜਾਵੇ ਉਦੋਂ ਕੀਰਤਨ ਸਾਹਿਬ ਦਾ ਪਾਠ ਕਰਕੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਆ ਕੇ ਅਲਾਣੀਆਂ ਦਾ ਪਾਠ ਕਰਨਾ ਹੈ। ਅਲਾਣੀਆਂ ਦੇ ਪਾਠ ਤੋਂ ਮਗਰੋਂ ਜੇ ਹਿੰਮਤ ਹੋਵੇ ਅਖੰਡ ਪਾਠ ਦੀ ਤਾਂ ਅਖੰਡ ਪਾਠ ਕੀਤਾ ਜਾਵੇ, ਤੇ ਨਹੀਂ ਤਾਂ ਸਹਿਜ ਪਾਠ ਆਰੰਭ ਕਰਕੇ ਦਸਵੇਂ ਦਿਨ ਭੋਗ ਪਾਉਣਾ ਹੈ। ਇਸ ਬ੍ਰਾਹਮਣਾਂ ਦੀ 11 ਦਿਨੀ ਕਿਰਿਆ ਮੁਕਦੀ ਹੈ, ਗੁਰੂ ਸਾਹਿਬ ਨੇ ਸਿੱਖਾਂ ਨੂੰ ਬ੍ਰਾਹਮਣਾਂ ਤੋਂ ਵੀ ਉੱਚੇ ਬਣਾਇਆ ਹੈ, ਦਸਵੇਂ ਦਿਨ ਸਿੱਖ ਦੇ ਚਲਾਣੇ ਤੋਂ ਬਾਅਦ ਭੋਗ ਪਾ ਦੇਣਾ ਹੈ। ਅਤੇ ਅਜਿਹੀ ਜੀ ਸ਼ਕਤੀ ਹੋਵੇ ਗ੍ਰੰਥੀ ਸਿੰਘ ਨੂੰ ਅਤੇ ਉਹਦੇ ਨਿਮਿਤ ਕੋਈ ਨਾ ਕੋਈ ਅੰਨ ਪਾਣੀ ਲੰਗਰ ਜਿਸ ਤਰ੍ਹਾਂ ਦਾ ਹੋ ਸਕੇ ਸੇਵਾ ਕਰ ਦੇਣੀ ਵਸਤਰ ਆਦਿਕਾਂ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਇਦੋਂ ਵੱਧ ਕੋਈ ਕਿਰਿਆ ਨਹੀਂ ਕਰਨੀ, ਅਤੇ ਇਹ ਗੁਰਮਤਿ ਦਾ ਅਸੂਲ ਹੈ। ਇਹ ਦਸਵੇਂ ਦਿਨ ਗੁਰਸਿੱਖਾਂ ਦਾ ਸਾਰਾ ਜਿੰਨੀ ਕਿਰਿਆ ਹੈ ਉਹ ਮੁੱਕ ਜਾਣੀ ਚਾਹੀਦੀ ਹੈ, ਹੋਰ ਕਿਸੇ ਪ੍ਰਕਾਰ ਦੇ ਵਹਿਮ ਚ ਨਹੀਂ ਪੈਣਾ ਚਾਹੀਦਾ, ਤੇ ਗੁਰਸਿੱਖ ਦੇ ਅੰਗੀਠੇ ਨੂੰ ਫੋਲਣਾ ਨਹੀਂ ਚਾਹੀਦਾ। ਜੇ ਭਲਾ ਅੰਗੀਠਾ ਚੱਕਣਾ ਵੀ ਹੋਵੇ, ਸਣੇ ਰਾਖ ਅਸਤੀਆਂ ਵੱਖਰੀਆਂ ਨਹੀਂ ਕਰਨੀ ਚਾਹੀਦੀਆਂ, ਨਦੀ ਦੇ ਵਿੱਚ ਪ੍ਰਵਾਹ ਦੇਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸੋਂ ਆਪਦੇ ਸਰੀਰ ਦੀ ਬਾਬਤ ਕਿਹਾ ਸੀ, ਮਹਾਰਾਜ ਮੇਰਾ ਸਰੀਰ ਦਾ ਅੰਗੀਠਾ ਇਹ ਇਸੇ ਤਰ੍ਹਾਂ ਵਿਆਸਾ ਚ ਹੀ ਪੜਵਾ ਦਿਓ। ਗੁਰੂ ਸਾਹਿਬ ਨੇ ਕਿਹਾ, ਜਿਵੇਂ ਭਾਈ ਸਾਹਿਬ ਤੇਰਾ ਫੁਰਨਾ ਉਵੇਂ ਕਰਿਆ ਕਿ ਕੋਈ ਮਹਾਰਾਜ ਮੇਰੀ ਮਟੀ ਨਾ ਬਣਾਇਓ, ਮੇਰੀ ਕੋਈ ਯਾਦਗਾਰ ਨਾ ਬਣਾਇਓ। ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਭਾਈ ਗੁਰਦਾਸ ਸਾਹਿਬ ਜਿਵੇਂ ਤੇਰੇ ਚਿੱਤ ਚ ਗੁਰਮਤਿ ਦੀ ਭਾਵਨਾ ਹੈ ਉਵੇਂ ਅਸੀਂ ਕਰਾਂਗੇ, ਉਵੇਂ ਕੀਤਾ ਗਿਆ ਸੀ। ਇਹ ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਦੀ ਆਪ ਗਤੀ ਕੀਤੀ ਸੀ, ਭਾਈ ਬੁੱਢੇ ਸਾਹਿਬ ਦਾ ਵੀ ਆਪ ਸੰਸਕਾਰ ਕੀਤਾ ਸੀ ਰਮਦਾਸ ਨਗਰ ਵਿਚ। ਇਹ ਮਰਜ਼ਾਦਾ ਮਹਾਰਾਜ ਸਾਹਿਬ ਜੀ ਨੇ ਆਪ ਤੋਰੀ ਹੈ। ਇਹ ਚੜਾਈ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ, ਗਰੜ ਪੁਰਾਣ ਆਦਿਕਾਂ ਦੇ ਥਾਂ, ਜੇ ਹੋ ਸਕੇ ਤਾਂ ਸੰਸਕ੍ਰਿਤ ਦਾ ਦਸਾਂ ਦਿਨਾਂ ਵਿਚ ਕਥਾ ਕਰਨੀ ਸਾਰੇ 67 ਸਲੋਕਾਂ ਦੀ, ਅਤੇ ਜੇ ਹੋ ਸਕੇ ਤਾਂ ਇਹ ਜਿਹੜੀ ਗੈਰਸਰੀ ਦੀ ਵਾਰ ਹੈ ਇਹਦੇ 2-2 ਸਲੋਕ ਕਰਕੇ ਰੋਜ਼ ਕਥਾ ਕਰਨੀ ਪਿਛਲੇ ਪਹਾੜ ਕੀਰਤਨ ਤੋਂ ਪਹਿਲਾਂ। ਤੇ ਇਹਦੇ ਇਉਂ ਦਸਾਂ ਦਿਨਾਂ ਚ ਇਹ 20 ਪੌੜੀਆਂ ਹਨਗੀਆਂ, ਇਉਂ 2 ਪੀੜੀਆਂ ਦੀ ਕਥਾ ਕਰਨੀ। ਮਹਾਰਾਜ ਨੇ ਕਿਹਾ ਸਾਡੇ ਘਰ ਦੀ ਤਾਂ ਇਹੋ ਮਰਜ਼ਾਦਾ ਹੈ। ਸੁਣ ਕੇ ਪੰਡਵ ਉਹ ਜਿਹੜਾ ਵਿਜੇ ਰਾਮ ਸੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਇਹ ਉਪਦੇਸ਼ ਉਸ ਦੇ ਕਹਿਣ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਜੈ ਸ੍ਰੀ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਧਿਅਮ ਚ ਉਚਾਰਨ ਕੀਤੀ ਹੈ। ਆ ਥੋੜਾ ਜਿਹਾ ਬੱਚੇ ਨੂੰ ਬੀਬੀ ਬਾਹਰ ਲੈ ਲਓ। ਜੈ ਸ੍ਰੀ ਮਹੱਲਾ ਪੰਜਵਾਂ, ਜੈ ਸ੍ਰੀ ਰਾਜਣੀ 5ਵੇਂ ਪਾਤਸ਼ਾਹ ਉਚਾਰਨ ਕਰਦੇ ਹਨ। ਇਹ ਵਾਰ ਜਿਹੜੀ ਹੈ ਪੌੜੀਆਂ ਸਲੋਕਾਂ ਦੇ ਨਾਲ 5ਵੇਂ ਪਾਤਸ਼ਾਹ ਦੀਆਂ ਆਉਣਗੀਆਂ। ਮਹੱਲੇ ਨਹੀਂ ਲਿਖੇ, ਮਹੱਲਿਆਂ ਦਾ ਅੰਗ ਦਿੱਤਾ ਹੋਇਆ ਹੈ। ਇਉਂ ਪੌੜੀਆਂ ਤੇ ਮਹੱਲੇ ਸਲੋਕ ਸਭ ਸਤਿਗੁਰੂ ਸੱਚੇ ਪਾਤਸ਼ਾਹ ਦੇ ਗੁਰੂ ਅਰਜਨ ਸਾਹਿਬ ਦੀ ਇਹ ਬਾਣੀ ਮੁਕੰਮਲ ਹੈ ਹੋਰ ਸਤਿਗੁਰਾਂ ਦੀ। ਇਸ ਵਿਚ ਕੋਈ ਸਲੋਕ ਪੌੜੀ ਨਹੀਂ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸਲੋਕ ਆਦਿ ਪੂਰਨ ਮੱਧ ਪੂਰਨ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਮਹਾਰਾਜ ਕੀ ਕੁਝ ਕਥਨ ਕੀਤਾ ਹੈ ਤਾਂ ਮਹਾਰਾਜ ਕਹਿੰਦੇ ਆਦਿ ਵਿਚ ਹੀ ਭਾਈ ਪੂਰਨ ਵਾਹਿਗੁਰੂ ਦਾ ਕਥਨ ਕੀਤਾ ਹੋਇਆ, ਤੇ ਇੱਥੇ ਮੱਧ ਆਇਆ। ਹੁਣ ਮੱਧ ਵਿਚ ਹੀ ਪੂਰਨ ਪਰਮੇਸ਼ਵਰ ਦਾ ਹੀ ਕਥਨ ਕਰਦੇ ਹਾਂ।
ਅੰਤ ਪੂਰਨ ਪਰਮੇਸ਼ਵਰ
ਹੈ, ਅੰਤ ਵਿਚ ਜਦੋਂ ਭੋਗ ਪਾਵਾਂਗੇ ਉਦੋਂ ਵੀ ਪੂਰਨ ਪਰਮੇਸ਼ਵਰ ਦਾ ਹੀ ਕਥਨ ਕਰਾਂਗੇ। ਕਿਉਂ? ਉਪਕਰਮ ਉਪਸਹਾਰ ਮਹਾਰਾਜ ਸਾਹਿਬ ਜੀ ਨੇ ਇਸ ਵਿਚ ਪੂਰਨ ਰੱਖਿਆ ਹੈ। ਉਪਕਰਮ ਉਪਸਹਾਰ ਜਿੱਥੋਂ ਆਰੰਭ ਕਰਨਾ ਹੈ, ਜਿਸ ਪ੍ਰਕਰਨ ਤੋਂ, ਤੇ ਜਿਸ ਵਿਚ ਮੱਧ ਲਿਆਉਣਾ ਹੈ, ਜਿਸ ਵਿਚ ਸੰਪੂਰਨ ਕਰਨਾ ਹੈ, ਇਹ ਸਮਾਪਤੀ ਦੇ ਆਰੰਭ ਦਾ ਨਾਂ ਉਪਕਰਮ ਉਪਸਹਾਰ ਹੁੰਦਾ ਹੈ। ਇੱਥੇ ਮੱਧ ਵਿਚ ਵੀ ਉਸੇ ਪੂਰਨ ਦਾ ਕਥਨ ਕੀਤਾ ਹੈ, ਅੰਤ ਭੋਗ ਵਿਚ ਵੀ ਪੂਰਨ ਪਰਮੇਸ਼ਵਰ ਦਾ ਹੀ ਕਥਨ ਕੀਤਾ ਹੈ। ਇਸ ਪ੍ਰਕਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਪੂਰਨ ਵਿਆਪਕ ਦਾ ਹੀ ਕਥਨ ਹੈ।
ਸਿਮਰੰਤ
ਇਹ ਸੱਚੇ ਪਾਤਸ਼ਾਹ ਜੀ ਇਹ ਮਹਾਰਾਜ ਸਾਹਿਬ ਜੀ ਮਰਜ਼ਾਦਾ ਕੀਤੀ ਕਿ ਜਦੋਂ ਕਥਾ ਆਵੇ ਇੱਥੇ ਉਦੋਂ ਕੜਾਹ ਪ੍ਰਸ਼ਾਦ ਕਰਕੇ ਅਰਦਾਸ ਜ਼ਰੂਰ ਕਰਨੀ ਹੈ ਮੱਧ ਵਿਚ ਕਥਾ ਆਈ ਤੋਂ। ਜੇ ਅਖੰਡ ਪਾਠ ਆਏ ਮੱਧ ਚ ਇਸ ਤੁਕ ਦੇ ਉੱਤੇ ਮੱਧ ਪੂਰਨ ਕਹਿਣ ਤੋਂ ਅਰਦਾਸ ਕਰਨੀ ਹੈ। ਕਈ ਪ੍ਰੇਮੀ ਪਹਿਲੇ ਸ਼ਬਦ ਚ ਅਰਦਾਸ ਕਰ ਦਿੰਦੇ ਹੈ, ਇੱਥੇ ਕਰਨੀ ਸ਼ੁਰੂ। ਜਦੋਂ ਮੱਧ ਪੂਰਨ ਗ੍ਰੰਥੀ ਦੇ ਮੁੱਖ ਵਿਚ ਵਾਕ ਹੋਵੇ ਉਦੋਂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਰੰਭ ਕਰਨੇ ਹੈ ਅਰਦਾਸ। ਇਹ ਤਰੀਕਾ ਹੈ ਗੁਰੂ ਮਹਾਰਾਜ ਸਾਹਿਬ ਦੀ ਮਰਜ਼ਾਦਾ ਇਸ ਪ੍ਰਕਾਰ ਲਿਖੀ ਹੋਈ ਹੈ, ਅਤੇ ਇਹ ਮਰਜ਼ਾਦਾ ਸੰਪਟ ਪਾਠ ਦੇ ਅੰਦਰ ਵੀ ਮੱਧ ਜਦੋਂ ਆ ਜਾਏ ਇਸੇ ਪ੍ਰਕਾਰ ਪਾਠ ਕਰਨਾ ਹੈ। ਅਖੰਡ ਪਾਠ ਵਿਚ, ਕਥਾ ਦੇ ਪਾਠ ਵਿਚ ਜਦੋਂ ਇੱਥੇ ਆਵੇ ਕੜਾਹ ਪ੍ਰਸਾਦ ਕਰਕੇ ਅਰਦਾਸ ਕਰਕੇ ਅੱਗੇ ਆਰੰਭ ਕਰਨੀ ਹੈ। ਇਸ ਪ੍ਰਕਾਰ
ਆਦਿ ਪੂਰਨ ਮੱਧ ਪੂਰਨ
ਇਸੇ ਪ੍ਰਕਾਰ ਭਾਈ ਸਾਰੇ ਜਗ ਦੇ ਆਦਿ ਵਿਚ ਵੀ ਪੂਰਨ ਪਰਮੇਸ਼ਰ ਵਿਆਪਕ ਹੈ, ਮੱਧ ਵਿਚ ਹੁਣ ਵਰਤਮਾਨ ਸਮੇਂ ਚ ਵੀ ਪਰਮੇਸ਼ਰ ਪੂਰਨ ਹੈ, ਵਿਆਪਕ ਹੈ।
ਅੰਤ ਪੂਰਨ ਪਰਮੇਸ਼ਰ ਹੈ,
ਜਿਸ ਵੇਲੇ ਅੰਤ ਪਰਲੋ ਹੋ ਗਈ ਜਗ ਦੀ ਉਦੋਂ ਵੀ ਪੂਰਨ ਪਰਮੇਸ਼ਰ ਰਹੇਗਾ। ਤਿੰਨਾਂ ਕਾਲਾਂ ਵਿਚ ਭੂਤ ਵਿਖਤ ਵਰਤਮਾਨ ਕਾਲ ਚ ਆਦਿ ਭੂਤਕਾਲ ਵਿਚ ਗੁਜਰੇ ਚ ਤੇ ਮੱਧ ਵਰਤਮਾਨ ਕਾਲ ਚ ਅਤੇ ਅੰਤ ਭਵਿੱਖਤ ਕਾਲ ਵਿਚ ਵੀ ਪਰਮੇਸ਼ਰ ਸਾਰੇ ਪੂਰਨ ਹੈ, ਉਹਦਾ ਕਸਮ ਹੈ। ਆਦਿ ਸ੍ਰਿਸ਼ਟੀ ਦੇ ਵਿਚ ਵੀ ਪੂਰਨ ਸੀ, ਆਦ ਵਿਚ ਸਾਰਿਆਂ ਦਾ ਅਧਿਸ਼ਟਾਨ ਸਰੂਪ ਸੀ, ਤੇ ਮੱਧ ਵਿਚ ਵਿਆਪਕ ਰੂਪ ਹੈ ਪੂਰਨ ਪਰਮੇਸ਼ਰ, ਅੰਤ ਵਿਚ ਸਿਧਾਂਤ ਰੂਪ ਆਪੇ ਆਪ ਹੋਵੇਗਾ। ਇਉਂ ਪੂਰਨ ਪਰਮੇਸ਼ਰ ਦਾ ਹੀ ਕਸਮ ਹੈ ਗੁਰਬਾਣੀ ਦੇ ਅੰਦਰ। ਇਸੇ ਪ੍ਰਕਾਰ ਆਦਿ ਪੂਰਨ ਆਪ ਜਿਸ ਵਕਤ ਈਸ਼ਵਰ ਪੁਣ ਅਭਿਆਕਰਤ ਨਹੀਂ ਸੀ ਬਣਿਆ ਉਦੋਂ ਵੀ ਪੂਰਨ ਸੀ, ਜਦੋਂ ਮੱਧ ਹੁਣ ਹਿਰੰਗਾ ਰੂਪ ਬਣ ਗਿਆ, ਸੁਪਨ ਅਵਸਥਾ ਦਾ ਸਾਰਾ ਮਨ ਹੀ ਹੁਣ ਵੀ ਪੂਰਨ ਹੈ, ਜਦੋਂ ਅੰਤ ਨੂੰ ਵਿਰਾਟ ਆਦਿਕ ਦਾ ਸੰਪੂਰਨਤਾ ਹੋਵੇਗੀ ਉਦੋਂ ਵੀ ਪਰਮੇਸ਼ਵਰ ਪੂਰਨ ਹੀ ਹੋਵੇਗਾ। ਆਦਿ ਵਿਚ ਵਿਰਾਟ ਆਦਿਕਾਂ ਦੇ ਵੀ ਪੂਰਨ ਹੈ, ਮੱਧ ਵਿਚ ਹਿਰਨ ਗਰਭ ਆਦਿਕਾਂ ਦੀ ਵੀ ਪੂਰਨ ਹੈ, ਅੰਤ ਵਿਚ ਜਿਸ ਵਕਤ ਅਭਿਆਕਰਤ ਰਹਿ ਜਾਏਗਾ ਉਸ ਵੇਲੇ ਪੂਰਨ ਹੀ ਪਰਮੇਸ਼ਵਰ ਦਾ ਕਥਨ ਹੋਵੇਗਾ। ਇਸੇ ਪ੍ਰਕਾਰ ਸਰੀਰ ਦੇ ਆਦਿ ਵਿਚ ਵੀ ਪਰਮੇਸ਼ਵਰ ਪੂਰਨ ਸੀ, ਜਦੋਂ ਹੁਣ ਸਰੀਰ ਬਣ ਗਿਆ ਹੈ ਅਤੇ ਬਾਲਕ ਅਵਸਥਾ, ਜਵਾਨੀ ਅਵਸਥਾ, ਬਿਰਧ ਅਵਸਥਾ ਆ ਗਈ ਹੈ, ਇਹਦੇ ਚ ਵੀ ਪੂਰਨ ਹੈ। ਜਦੋਂ ਸਰੀਰ ਦੀ ਸਮਾਪਤੀ ਹੋ ਜਾਏਗੀ ਉਦੋਂ ਵੀ ਆਤਮਾ ਪੂਰਨ ਪਰਮੇਸ਼ਵਰ ਰਹੇਗਾ, ਉਹਦੇ ਚ ਫਰਕ ਨਹੀਂ ਹੈ। ਆਦਿ ਵਿਚ ਸਰਵਣ ਕਰਨ ਵੇਲੇ ਵੀ ਪੂਰਨ ਪਰਮੇਸ਼ਵਰ ਨੂੰ ਸਮਝੋ, ਮੱਧ ਵਿਚ ਮੰਨਣ ਕਰਨ ਵੇਲੇ ਪੂਰਨ ਪਰਮੇਸ਼ਵਰ ਨੂੰ ਸਮਝੋ, ਅੰਤ ਵਿਚ ਨਿਧਿਆਸਨ ਕਰਨ ਵੇਲੇ ਵੀ ਪਰਮੇਸ਼ਵਰ ਨੂੰ ਪੂਰਨ ਸਮਝੋ, ਫਿਰ ਤੁਹਾਡੇ ਸਾਧਨ ਸਫਲੇ ਹੋਣਗੇ। ਆਦਿ ਪੂਰਨ, ਮੱਧ ਪੂਰਨ, ਇਸੇ ਪ੍ਰਕਾਰ ਭਾਈ ਵੀਡੀਓ ਥੋੜੇ ਬੱਚਿਆਂ ਨੂੰ
ਮੱਧ ਪੂਰਨ,
ਆਦਿ ਪੂਰਨ ਉਹ ਆਦਿ ਹੈ ਪਰਮੇਸ਼ਵਰ ਤੇ ਪੂਰਨ ਵਿਆਪਕ ਸਰੂਪ ਹੈ।
ਅੰਤ ਪੂਰਨ ਪਰਮੇਸ਼ਵਰ
ਅਤੇ ਮੱਧ ਪੂਰਨ, ਮੱਧ ਸਾਰਿਆਂ ਦਾ ਆਧਾਰ ਰੂਪ ਹੈ ਪੂਰਨ ਪਰਮੇਸ਼ਵਰ।
ਅੰਤ ਪੂਰਨ ਪਰਮੇਸ਼ਰ ਹੈ,
ਅੰਤ ਨੂੰ ਇੱਕੋ ਇੱਕੋ ਦਵਾਇਤ ਰੂਪ ਰਹਿਣ ਵਾਲਾ ਪੂਰਨ ਪਰਮੇਸ਼ਰ ਹੈ।
ਸਿਮਰੰਤ ਸੰਤ ਸਰਵਤਰ ਰਮਣ,
ਉਸ ਜਿਹੜੀ ਆਦਤਾ ਜਗਤ ਦੀ ਪ੍ਰਤੀਤ ਹੁੰਦੀ ਹੈ ਕਿ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਜਦੋਂ ਬ੍ਰਹਮਾ ਜੰਮਦਾ ਉਦੋਂ ਤੋਂ ਸ੍ਰਿਸ਼ਟੀ ਬਣਦੀ ਹੈ, ਕਿਉਂ ਬ੍ਰਹਮਾ ਦੇ ਆਦਿ ਵਿਚ ਵੀ ਪੂਰਨ ਸੀ, ਮੱਧ ਵਿਚ ਪਾਲਣਾ ਕਰਨ ਵਾਲੇ ਵਿਸ਼ਨੂੰ ਦੇ ਵੀ ਆਦਿ ਚ ਪੂਰਨ ਸੀ, ਅੰਤ ਸੰਘਾਰ ਕਰਨ ਵਾਲਾ ਸ਼ਿਵਜੀ ਆਦਿਕਾਂ ਦੇ ਅੰਤ ਚ ਵੀ ਉਹ ਪੂਰਨ ਪਰਮੇਸ਼ਵਰ ਹੈ। ਇੱਕ ਰਸ ਹੈ ਉਸ ਦੇ ਵਿਚ ਕਿਸੇ ਪ੍ਰਕਾਰ ਪੂਰਨਤਾ ਚ ਫਰਕ ਨਹੀਂ ਹੈ। ਆਦਿ ਜਿਸ ਵਕਤ ਪੰਜ ਤੱਤ ਨਹੀਂ ਸੀ ਰਜੇ ਉਦੋਂ ਵੀ ਪੂਰਨ ਸੀ, ਜਦੋਂ ਮੱਧ ਵਿਚ ਸੂਖਮ ਤੱਤ ਰਜੇ ਉਦੋਂ ਵੀ ਪੂਰਨ ਹੈ, ਜਦੋਂ ਇਹ ਸਥੂਲ ਤੱਤ ਰਚ ਲੇ ਇਸ ਦਾ ਅੰਤ ਵੀ ਕਰਨ ਵਾਲੇ ਜੋ ਪੂਰਨ ਪਰਮੇਸ਼ਰ ਹੈ, ਉਸ ਤੋਂ ਬਿਨਾਂ ਪੂਰਨਤਾ ਤੋਂ ਬਿਨਾਂ ਹੋਰ ਕੋਈ ਸਿੱਧ ਨਹੀਂ ਹੁੰਦਾ। ਇਹ ਜਗਤ ਦਾ ਆਦਿ ਵੀ ਪੂਰਨ ਕਰਕੇ ਸਿੱਧ ਹੋ ਰਿਹਾ, ਮੱਧ ਕਾਲ ਵੀ ਪੂਰਨ ਕਰਕੇ ਸਿੱਧ ਹੋ ਰਿਹਾ, ਅੰਤ ਕਾਲ ਵੀ ਪੂਰਨ ਪਰਮੇਸ਼ਰ ਕਰਕੇ ਹੀ ਜਾਣਿਆ ਜਾ ਸਕਦਾ। ਐਵੇਂ ਕਿਸੇ ਨੂੰ ਉਸਦੇ ਸਰੂਪ ਦਾ ਬੋਧ ਨਹੀਂ ਹੋ ਸਕਦਾ। ਜੇ ਆਤਮਾ ਚੇਤਨ ਨਾ ਹੋਵੇ ਤਾਂ ਗਿਆਨ ਜੜ ਚੀਜ਼ਾਂ ਦਾ ਵੀ ਕਿਵੇਂ ਹੋ ਸਕਦਾ ਹੈ? ਆਦਿ ਵਿਚ ਅਗਿਆਨ ਦੇ ਵੀ ਆਦਿ ਚ ਪੂਰਨ ਹੈ, ਮੱਧ ਵਿਚ ਮਾਇਆ ਦਾ ਮੋਹ ਜਿੱਥੇ ਪਸਰੇ ਇਹਦੇ ਚ ਵੀ ਪੂਰਨ ਹੈ, ਅੰਤ ਵਿਚ ਜਦੋਂ ਸਾਰਿਆਂ ਦੀ ਪਰਲੋਂ ਕਰ ਲੇਗਾ ਅਭਾਵ ਕਰ ਦੇਵੇਗਾ ਉਦੋਂ ਹੀ ਪੂਰਨ ਪਰਮੇਸ਼ਵਰ ਰਹੇਗਾ। ਉਸ ਪੂਰਨ ਪਰਮੇਸ਼ਵਰ ਤੋਂ ਬਗੈਰ ਹੋਰ ਕੋਈ ਨਹੀਂ ਹੈ। ਆਦਿ ਚ ਸਰਧਾ ਕਰੋ ਕਿ ਉਹ ਪੂਰਨ ਪਰਮੇਸ਼ਵਰ ਹੈ, ਮੱਧ ਵਿਚ ਸਰਵਣ ਕਰੋ ਉਹਦਾ ਕਿ ਪੂਰਨ ਪਰਮੇਸ਼ਵਰ ਹੈ, ਅੰਤ ਵਿਚ ਉਹਦੇ ਗਿਆਨ ਵਿਚ ਸੁਤ ਹੋਵੋ ਕਿ ਉਹ ਪੂਰਨ ਪਰਮੇਸ਼ਵਰ ਹੈ ਵਿਆਪਕ।
ਸਿਮਰੰਤ ਸੰਤ ਸਰਵਤਰ ਰਮਣ,
ਸੰਤ ਮਹਾਤਮਾ ਜਿਹੜੇ ਨੇ ਸਰਵਤਰ ਸਾਰਿਆਂ ਦੇ ਅੰਦਰ, ਇਹ ਜਿਹੜਾ ਦਿਸ ਰਿਹਾ ਸੰਸਾਰ ਹੈ ਇਹਦੇ ਅੰਦਰ ਰਵਿਆ ਹੋਇਆ ਜਾਣ ਕੇ, ਨੇਤਰਾਂ ਦਾ ਵਿਸ਼ਾ ਜੋ ਹੈ ਇਹਦਾ ਰਵਿਆ ਹੋਇਆ ਵਿਆਪਕ ਜਾਣ ਕੇ, ਸੰਤ ਮਹਾਤਮਾ ਉਸਦਾ ਭਜਨ ਕਰਦੇ ਹਨ।
ਨਾਨਕ ਅੱਗ ਨਾਸਨ ਜਗਦੀਸ਼ਰ ਹੈ,
ਇਸ ਪ੍ਰਕਾਰ ਅੱਗ ਪਾਪਾਂ ਨੂੰ ਨਾਸ ਕਰਨ ਵਾਲਾ ਜਗ ਦਾ ਈਸ਼ਵਰ ਪਰਮੇਸ਼ਵਰ ਹੈ, ਸਤਿਗੁਰੂ ਜੀ ਫਰਮਾਉਂਦੇ ਹਨ।
ਵੇਖਣ ਸੁਣਨ ਸੁਣਾਵਨ, ਇਹ
ਜੀਵ ਜਿਸ ਦੀ ਕਿਰਪਾ ਨਾਲ ਅੱਖਾਂ ਨਾਲ ਵੇਖਦਾ ਹੈ, ਜਿਹਦੀ ਕਿਰਪਾ ਨਾਲ ਜ਼ੁਬਾਨ ਨਾਲ, ਕੰਨਾਂ ਦੇ ਨਾਲ ਸੁਣਨਾ ਕਰਨਾ ਹੈ, ਅਤੇ ਇਸੇ ਪ੍ਰਕਾਰ ਜਵਾਨ ਕਰਕੇ ਆਪਦੇ ਸਿਧਾਂਤ ਨੂੰ ਸੁਣਾਉਣਾ ਕਰਦਾ ਹੈ।
ਮਨ ਮਹਿ ਦ੍ਰਿੜੀ ਹੈ
ਸਾਚ, ਉਹ ਸਾਰਿਆਂ ਦੇ ਮਨ ਵਿਚ ਹੈ ਸੱਚਾ, ਉਹ ਨੂੰ ਦ੍ਰਿੜ ਕਰ ਦਿਲ ਚੱਕੀ ਦਾ ਮਿਸਾਲ ਹੈ। ਵੇਖਣ ਸੁਣਨ ਸੁਣਾਵਨ, ਸਾਡੀਆਂ ਜਿਹੜੀਆਂ ਗੁਪਤ ਗੱਲਾਂ ਹੈ ਉਹਨਾਂ ਨੂੰ ਵੇਖਣ ਵਾਲਾ ਹੈ ਅਤੇ ਸੁਣਨ ਵਾਲਾ ਹੈ। ਜੋ ਅਸੀਂ ਗੁਪਤ ਗੱਲਾਂ ਕਰਦੇ ਹਾਂ ਉਹਨਾਂ ਨੂੰ ਸੁਣਨ ਵਾਲਾ ਵੀ ਹੈ, ਸਾਡੇ ਗੁਪਤ ਕੰਮਾਂ ਨੂੰ ਵੇਖਣ ਵਾਲਾ ਵੀ ਹੈ, ਸਾਡੇ ਅੰਦਰ ਜਿਹੜੇ ਮਨ ਦੇ ਸਵਾਲ ਉਹਨਾਂ ਨੂੰ ਸੁਣਾਉਣ ਵਾਲਾ, ਅੰਦਰੋਂ ਰਾਇ ਦੇਣ ਵਾਲਾ ਵੀ ਆਪ ਹੈ।
ਮਨ ਮਹਿ ਦ੍ਰਿੜੀ ਹੈ ਸਾਚ,
ਉਹ ਸੱਚੇ ਸਰੂਪ ਨੂੰ ਮਨ ਚ ਦ੍ਰਿੜ ਕਰੀਏ ਗੁਰਾਂ ਦੇ ਉਪਦੇਸ਼ ਦੁਆਰਾ।
ਪੂਰ ਰਹੋ ਸਰਵਤਰ ਮੈਂ,
ਇਸੇ ਪ੍ਰਕਾਰ ਪੇਖਣ ਸੁਣਨ ਸੁਣਾਵਨ, ਪੇਖਣ ਦ੍ਰਿਸ਼ਟਾ ਰੂਪ ਹੈ ਅਤੇ ਸੁਣਨ ਸਾਰਿਆਂ ਦੇ, ਜੋ ਕੋਈ ਬਚਨ ਕਰਦਾ ਉਹਨੂੰ ਸੁਣਨ ਵਾਲਾ ਵੀ ਆਪ ਹੈ ਤੇ ਸਾਰਿਆਂ ਦੇ ਉਤਰਾਂ ਨੂੰ ਸੁਣਾਉਣ ਵਾਲਾ ਵੀ ਆਪ ਹੈ। ਉਹ ਮਨ ਦੇ ਵਿਚ ਸਿਰੋਮਣੀ ਪਰਮੇਸ਼ਰ ਸੱਚ ਸਰੂਪ ਹੈ, ਉਹਦੀ ਦ੍ਰਿੜਤਾ ਕਰੋ, ਹਿਰਦੇ ਚ ਵਸਾਓ।
ਪੂਰ ਰਹੋ ਸਰਵਤਰ ਮੈਂ।
ਇਸੇ ਪ੍ਰਕਾਰ ਜਿਵੇਂ ਵੇਖਦਾ ਸੁਣਦਾ ਸੁਣਾਉਂਦਾ ਹੈ, ਇਸੇ ਪ੍ਰਕਾਰ ਸਰਵਤਰ ਜੋ ਇਹ ਸੰਸਾਰ ਨੇਤਰਾਂ ਦਾ ਵਿਸ਼ਾ ਹੈ, ਇਹ ਸਾਰੇ ਵਿੱਚ ਹੀ ਪੂਰਨ ਵਿਆਪਕ ਹੋ ਰਿਹਾ ਹੈ।
ਨਾਨਕ ਹਰ ਰੰਗ ਰਾਜ।
ਸ੍ਰੀ ਗੁਰੂ ਅਰਜਨ ਦੇਵ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਉਸ ਪਰਮੇਸ਼ਵਰ ਦੇ ਰੰਗ ਵਿੱਚ, ਪ੍ਰੇਮ ਵਿੱਚ ਆਪਣੇ ਚਿੱਤ ਨੂੰ ਹੇ ਭਾਈ ਰਚਾਉਣਾ ਕਰ।
ਪੌੜੀ ਹਰ ਏਕ ਨਿਰੰਜਨ ਗਾਈ
ਹਰੀ। ਸਾਰਿਆਂ ਪਾਪਾਂ ਦਾ ਹਰ ਇੱਕ ਅਦਵੈਤ ਰੂਪ ਹੈ, ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਉਸ ਨੂੰ ਗਾਉਣਾ ਕਰੀਏ।
ਸਭ ਅੰਤਰ ਸੋਈ,
ਸਾਰਿਆਂ ਦੇ ਅੰਦਰ ਸੋਈ ਆਪੇ ਆਪ ਆਪਣਾ ਆਤਮਾ ਰੂਪ ਹੈ।
ਕਰਨ ਕਾਰਨ ਸਮਰੱਥ ਪ੍ਰਭ।
ਸਾਰੇ ਜਿੰਨੇ ਕਾਰਨ ਮੰਨੇ ਜਗਤ ਦੇ, ਕਿਸੇ ਨੂੰ ਸ਼ੰਭੂ ਮੋਨ, ਕਿਸੇ ਨੂੰ ਸਤਰੂਪਾ, ਕਿਸੇ ਨੇ ਤਤ, ਕਿਸੇ ਨੇ ਅਗਿਆਨ, ਕਿਸੇ ਨੇ ਮਾਇਆ, ਕਿਸੇ ਨੇ ਕੋਈ ਚੀਜ਼ ਮੰਨੀ ਹੈ, ਕਿਸੇ ਨੂੰ ਕੋਈ ਵੀ, ਕਿਸੇ ਨੂੰ ਤਿੰਨ ਗੁਣ, ਇਹਨਾਂ ਸਾਰੇ ਸੂਖਮ ਤੱਤਾਂ ਦਾ, ਸਥੂਲ ਤੱਤਾਂ ਦਾ, ਕਰਨ ਵਾਲਾ ਕਾਰਨ ਰੂਪ ਆਪ ਸਰਵ ਕਲਾ ਸਮਰੱਥ ਪਰਮੇਸ਼ਵਰ ਹੈ, ਕਿਸੇ ਨੇ ਕਾਲ ਮੰਨਿਆ ਹੈ, ਕਾਲ ਵੀ ਜੜ ਹੈ ਮਹਾਰਾਜ ਦੀ ਸੱਤਾ ਤੋਂ ਬਿਨਾ।
ਜੋ ਕਰੇ ਸੋ ਹੋਈ।
ਜੋ ਪਰਮੇਸ਼ਵਰ ਪਿੱਛੇ ਕਰਦਾ ਸੀ ਉਹ ਹੁੰਦਾ ਸੀ, ਜੋ ਕੁਝ ਕਰਦਾ ਹੁਣ ਹੁੰਦਾ ਹੈ, ਅੱਗੇ ਨੂੰ ਜੋ ਮਹਾਰਾਜ ਕਰੇਗਾ ਉਹ ਹੋਵੇਗਾ।
ਖਿਨ ਮਹਿ ਥਾਪ ਉਹ ਥਾਪ ਦਾ।
ਉਹ ਐਡਾ ਵੱਡਾ ਸਮਰੱਥ ਹੈ, ਖਿਨ ਦੇ ਵਿੱਚ ਖਿਨ ਘੱਟ ਸ਼ਬਦ ਕਿਹਾ, ਦੋ ਵਕਤ ਖਿਨ ਗੁਜ਼ਰ ਜਾਂਦੇ ਹੈ, ਇੰਨੇ ਚਿਰ ਦੀ ਦੁਨੀਆਂ ਜਿਹੜੀ ਥਾਪੀ ਹੋਈ ਹੈ ਉਹਨੂੰ ਉਥਾਪ ਦਾ ਲੈ ਕਰ ਦਿੰਦਾ ਹੈ, ਝੱਟ ਹੀ ਮੇੜ ਦਿੰਦਾ ਹੈ। ਇੱਕ ਛਿਨ ਵਿੱਚ ਜਿਹੜਾ ਥਾਪਾ ਹੋਇਆ ਅਗਿਆਨ ਹੈ ਉਹਨੂੰ ਅੰਦਰੋਂ ਉਥਾਪ ਦਿੰਦਾ, ਪੱਟ ਦਿੰਦਾ ਹੈ। ਇੱਕ ਛਿਨ ਜਿਹੜੇ ਥਾਪੇ ਹੋਏ ਕਾਮ ਕ੍ਰੋਧ ਆਦਿਕ ਹੈ ਉਹਨਾਂ ਦੀ ਪਰਲੋਂ ਕਰ ਦਿੰਦਾ ਹੈ। ਇੱਕ ਛਿਨ ਦੇ ਵਿੱਚ ਸਾਧ ਸਿੰਘ ਜਿਹੜੇ ਥਾਪਿਆ ਹੋਇਆ ਭਰਮ ਹੈ ਉਹਨੂੰ ਮੇੜ ਕੇ ਨਿਰਭਰਮ ਅਵਸਥਾ ਪ੍ਰਾਪਤ ਕਰ ਦਿੰਦਾ ਹੈ। ਇੱਕ ਛਿਨ ਚ ਬ੍ਰਹਮ ਗਿਆਨ ਥਾਪ ਕੇ ਅਤੇ ਜਿਨ੍ਹਾਂ ਭਰਮ ਕਰਕੇ ਸਾਰਾ ਪ੍ਰਤੀਤ ਹੋਇਆ ਨੂੰ ਸਾਬਦਾ ਲੈ ਕਰ ਦਿੰਦਾ ਹੈ ਗਿਆਨ ਪਰਲੋਂ ਕਰਕੇ।
ਇਸ ਬਿਨ ਨਹੀਂ ਕੋਈ।
ਇਸ ਵਾਹਿਗੁਰੂ ਤੋਂ ਬਿਨਾਂ ਅਵਰ ਸਥਾਨ ਵਿੱਚ ਹੋਰ ਕੋਈ ਨਹੀਂ ਹੈ।
ਖੰਡ ਬ੍ਰਹਮੰਡ ਪਾਤਾਲ ਦੀ
ਨਵਾਂ ਖੰਡਾਂ ਵਿੱਚ ਜਿਹੜੀਆਂ ਨੌ ਨਦੀਆਂ ਜੰਬੂ ਦੀਪ ਦੇ ਅੰਦਰ ਮੇਰੂ ਤੋਂ ਥੱਲੇ ਨੂੰ ਉਤਰਦੀਆਂ ਹਨ, ਉਹਦੇ ਜਿਹੜੇ ਧਰਤੀ ਦੇ ਟੁਕੜੇ ਬਣਾਏ ਨਦੀਆਂ ਦੇ ਉਹਨਾਂ ਦਾ ਨਾਂ ਨੌ ਖੰਡ ਹੈ। ਇਸੇ ਪ੍ਰਕਾਰ ਖੰਡ
ਬ੍ਰਹਮੰਡ
ਇੱਕ ਅਜਨਾਬ ਰਾਜਾ ਹੋਇਆ, ਉਹਦੇ ਪੁੱਤਰ ਹੋਏ ਨੌ, ਜਿਹੜਾ ਭਰਤ ਹੋਇਆ ਤੇ ਭਾਰਤ ਖੰਡ ਨਾਂ ਪਿਆ ਹੈ, ਜਿਹੜਾ ਸਾਧ ਸਿੰਘ ਜੀ ਕੁਰੂ ਹੋਇਆ ਜੇ ਕਰਕੁਰ ਖੰਡ ਪਿਆ ਹੈ, ਇਸ ਪ੍ਰਕਾਰ ਉਹਦੇ ਪੁੱਤਰਾਂ ਦੇ ਨਾਂ ਕਰਕੇ ਨਵਾਂ ਖੰਡਾਂ ਦੇ ਨਾਂ ਪਏ ਹਨਗੇ। ਇਉਂ ਖੰਡਾਂ ਵਿੱਚ ਸਾਰਿਆਂ ਵਿੱਚ ਬ੍ਰਹਮੰਡ ਵੱਡਾ ਜੋ ਅੰਡਾ ਹੈ ਜਿਹਦੇ ਚ ਸੱਤ ਪਤਾਲ ਹੈ, ਸੱਤ ਦੀਪ ਹੈ ਤੇ ਸੱਤ ਉਤਲੇ ਭੂਰ ਮਹਿਰ ਜਾਂ ਲੋਕ ਹੈ, ਇਹਨਾਂ ਸਾਰੇ ਬ੍ਰਹਮੰਡ ਵੱਡੇ ਆਂਡੇ ਹਸਪਤਾਲ ਚ ਸੱਤਾ ਅਤਲ ਬਿਤਲ ਸੱਤਲ ਹੱਥ ਪਤਾਲਾਂ ਵਿੱਚ ਜੰਬੂ ਦੀਪ ਪੁਸ਼ਕਰ ਦੀਪ ਆਦਿਕਾਂ ਵਿੱਚ
ਰਵਿਆ ਸਭ ਲੋਈ।
ਸਾਰੇ ਜਿੰਨੇ ਲੋਕ ਮੰਨੇ ਚੌਦਾਂ ਲੋਕ ਚੌਦਾਂ ਵਿਖੇ ਕੇ ਵਿਖੇ ਜਗ ਜਾਪ ਹੀ ਜੇ ਜਾਪ, ਸਾਰਿਆਂ ਦੇ ਵਿੱਚ ਲੋਕਾਂ ਚ ਰਮਿਆ ਹੋਇਆ ਵਿਆਪਕ ਹੈ, ਲੋਈ ਸਾਰਿਆਂ ਨੂੰ ਪ੍ਰਕਾਸ਼ ਕਰ ਰਿਹਾ ਹੈ।
ਜਿਸ ਆਪ ਬੁਝਾਏ ਸੋ ਬੁਝ ਸੀ।
ਜਿਹਨੂੰ ਸਤਿਗੁਰਾਂ ਦੁਆਰਾ ਆਪ ਪਿੱਛੇ ਬੁਝਾਉਂਦਾ ਸੀ ਉਹ ਪਿੱਛੇ ਬੁਝਦੇ ਸਨ, ਜਿਹਨੂੰ ਹੁਣ ਆਪ ਬੁਝਾਉਂਦਾ ਉਹ ਬੁਝਦੇ ਹਨ, ਅੱਗੇ ਨੂੰ ਜਿਹਨੂੰ ਗੁਰਾਂ ਦੁਆਰਾ ਸਮਝਾਵੇਗਾ ਆਪਦਾ ਸੂਸ ਉਹ ਬੁਝੇਗਾ।
ਨਿਰਮਲ ਜਨ ਸੋਈ।
ਉਹ ਹੀ ਭਾਈ ਨਿਰਮਲ ਉਜਲ ਜਨ ਪੁਰਸ਼ ਹੈ, ਸੋਈ ਤਤਪਾਦਾ ਲਖਰ ਸਰੂਪ ਹੈ।